तनवाहे गुरु तनवाहे गुरु अजीब जियो कामी क्रोधे चातुरे बाजी गर्भे काम निंदा करते जन्म शिरानो कबू ना सिमरियो राम हो कहो टल गुर सेविया तैनिस सहज सो पाए दर्शन परसें गुरु कै जन्म मरण दुख जाए सतनाम वाखे गुरु साहिब जियो जगत पिखारी फिरत है सबको दाता राम कहो नानक मन सिमरते हैं पूरन होवह काम जगत पे खारी फिरत है सबको दाता राम कहो नानक मन सिमरते हैं पूरन होवह काम झूठ मान कहां करे जग सुपने जो जान इनमें कछ तेरो नहीं नानक कहो बखान झूठ मान कहां करे जग सुपने जो जान इनमें कछ तेरो नहीं नानक कहो बखान वाहिगुरु जी का खालसा वाहिगुरु जी की फतेह। परम सम्मान योग सतगुरु साहिब श्री गुरु ग्रंथ साहिब महाराज जी दी पावन पवित्र हजूरी अंदर शोभाए मान होए बैठे गुरु सवारे सतसंगी जनों हजूर दी इलाही बाणी दा आप जी ने कीर्तन श्रवण कीता है। सतगुरु गुरु तेग बहादुर महाराज जिन्हां दे पावन पवित्र बचना दी विचार आपां कर रहे हैं अज आप जी ने श्लोक नंबर 40 और 41 दा पाठ श्रवण कीता है। इन्हां पवित्र श्लोकां दी विचार गुरु ग्रंथ साहिब जी दी पवित्र बाणी दे आधार ते गुरु ग्रंथ साहिब दी कृपा नाल आपां ने करनी साध संगत आप कृपा करके आशीष बख्शो। बड़े प्यार अदब दे नाल उच्चारण करो जी सतनाम श्री वाहे गुरु जी करो बख्शिश गुरमुख प्यारियो फिर उच्चारण करो जी सतनाम श्री वाहे गुरु जी। सतगुरु गुरु तेग बहादुर जी महाराज ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕਾਂ ਦੇ ਅੰਦਰ ਬਖਸ਼ਿਸ਼ ਕਰਦੇ ਨੇ। ਹੇ ਜੀਵ, ਜੇਕਰ ਤੂੰ ਆਪਣੀ ਜ਼ਿੰਦਗੀ ਦੇ ਹਰ ਕਾਰਜ ਨੂੰ ਸਫਲ ਕਰਾਉਣਾ ਚਾਹੁੰਦਾ, ਤੂੰ ਲੋਚਨਾ ਮੇਰੀ ਜ਼ਿੰਦਗੀ ਵਿੱਚ ਮੈਨੂੰ ਕਾਮਯਾਬੀ ਮਿਲੇ। ਤੇ ਸ਼ਾਇਦ ਕਹਿੰਦੇ ਨੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਤੇ ਟੇਕ ਰੱਖੀ, ਜਿਹੜਾ ਸਭ ਜੀਵਾਂ ਦਾ ਦਾਤਾ ਹੈ, ਤੇ ਉਸ ਮਾਲਕ ਦੇ ਦਰ ਤੇ ਸਾਰੇ ਜੀਵ ਜਿਹੜੇ ਨੇ ਭਿਖਾਰੀ ਬਣ ਕੇ ਦਾਤੇ ਦੇ ਦਰ ਤੋਂ ਮੰਗਦੇ ਪਏ ਨੇ। ਤੇ ਜਦੋਂ ਤੂੰ ਉਸ ਦਾਤੇ ਦੇ ਦਰ ਤੋਂ ਮੰਗ ਲਵੇਂ ਤੇ ਕਦੀ ਇਸ ਝੂਠੇ ਪਦਾਰਥਾਂ ਨੂੰ ਤੱਕ ਕੇ ਮਾਣ ਨਾ ਕਰ ਲਵੇਂ, ਕਿਉਂਕਿ ਜੇਕਰ ਤੂੰ ਮਾਣ ਕਰਕੇ ਹੰਕਾਰ ਵਿੱਚ ਕਹਿ ਸਭ ਕੁਛ ਮੇਰਾ, ਇਸ ਸੰਸਾਰ ਵਿੱਚ ਤੇਰਾ ਕੁਝ ਵੀ ਨਹੀਂ। ਹਜ਼ੂਰ ਨੇ ਅੱਜ ਬਚਨ ਕੀਤਾ, ਦਾਤਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਵੇ, ਬਾਕੀ ਸਾਰੇ ਉਸ ਦੇ ਦਰ ਦੇ ਭਿਖਾਰੀ ਨੇ। ਭਿਖਾਰੀਆਂ ਮੰਗਣ ਵਾਲਿਆਂ ਵਿੱਚ ਅੰਤਰ ਹੋ ਸਕਦਾ, ਪਰ ਦੇਣ ਵਾਲੇ ਦਾਤੇ ਦੇ ਘਰ ਅੰਦਰ ਕਮੀ ਨਹੀਂ। ਸਤਿਗੁਰੂ ਤਾਂ ਬਾਣੀ ਵਿੱਚ ਬਚਨ ਕਰਦੇ ਨੇ, ਹੇ ਦਾਤਾ, ਇਸ ਸੰਸਾਰ ਵਿੱਚ ਜਦੋਂ ਅਸੀਂ ਤੱਕਦੇ ਹਾਂ, ਜਿਸ ਦਿਨ ਦੀ ਸ੍ਰਿਸ਼ਟੀ ਬਣੀ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ, ਤੇਰੇ ਦਰ ਤੇ ਮੰਗਣ ਵਾਲੇ ਭਿਖਾਰੀ ਤਾਂ ਦੁਨੀਆਂ ਤੋਂ ਕੂਚ ਕਰਕੇ ਚਲੇ ਗਏ, ਪਰ ਦੇਣ ਵਾਲੇ ਦਾਤੇ ਦੇ ਘਰ ਜੁਗਾਂ ਜੁਗੰਤਰਾਂ ਤੋਂ ਇੰਨਾ ਕੁ ਭੰਡਾਰਾ ਭਰਿਆ ਪਿਆ, ਖਰਚਣ ਵਾਲੇ, ਮੰਗਣ ਵਾਲੇ, ਲੈਣ ਵਾਲੇ ਚਲੇ ਗਏ, ਪਰ ਤੇਰੇ ਘਰ ਅੰਦਰ ਕਿਸੇ ਚੀਜ਼ ਦੀ ਕਦੀ ਕਮੀ ਨਹੀਂ ਆਈ। ਸਤਿਗੁਰੂ ਨੇ ਤਾਂ ਹੀ ਅੱਜ ਬਚਨ ਵਰਤਿਆ, ਜਗਤ ਭਿਖਾਰੀ ਫਿਰਤ ਹੈ, ਸ਼ਬਦ ਫਿਰਤ ਵਰਤਿਆ। ਕਹਿਣ ਲੱਗੇ ਦੁਨੀਆਂ ਦੇ ਲੋਕ ਭਿਖਾਰੀਆਂ ਦੀ ਤਰ੍ਹਾਂ ਤੁਰੇ ਫਿਰਦੇ ਨੇ, ਪਰ ਨਾਲ ਕਹਿ ਦਿੱਤਾ ਸਭ ਕੋ ਦਾਤਾ ਰਾਮ, ਦੇਣ ਵਾਲਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਏ, ਤੇ ਭਿਖਾਰੀ ਪਤਾ ਨੀ ਕਿੰਨੇ ਕੁ ਨੇ। ਮੈਂ ਅਰਜ਼ ਕੀਤੀ, ਹਜ਼ੂਰ, ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਬਚਨ ਅਸੀਂ ਪੜ੍ਹਨੇ ਆ, ਦੇਂਦਾ ਦੇ, ਦੇਣ ਵਾਲਾ ਦਾਤਾ ਦੇਈ ਜਾ ਰਿਹਾ ਹੈ, ਪਰ ਕਦੀ ਦੇਣ ਵਾਲਾ ਅਜੇ ਤੱਕ ਥੱਕਿਆ ਨਹੀਂ। ਜੇ ਪਤਾ ਨੀ ਕਿੰਨੇ ਕੁ ਜੀਵਾਂ ਨੂੰ ਉਹਨੇ ਦਾਤਾਂ ਦਿੱਤੀਆਂ ਨੇ, ਕਿੰਨਿਆਂ ਕੁ ਨੂੰ ਅੱਗੇ ਦੇਣੀਆਂ ਨੇ, ਕੇਵਲ ਇਸ ਧਰਤੀ ਤੇ ਨਹੀਂ। ਸਾਹਿਬ ਕਿੰਨੇ ਦੇਂਦਾ ਦੇ, ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਈ ਖਾਹੇ, ਕਈ ਜੁਗਾਂ ਤੋਂ ਲੈ ਕੇ ਜੀਵ ਖਾਂਦੇ ਪਏ ਨੇ, ਪਰ ਦਾਤਾ ਤੇਰੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਕਹਿਣ ਦਾ ਭਾਵ ਕੇਵਲ ਇੱਕੋ ਵੇ ਕਿ ਮਨੁੱਖੀ ਮਨ ਦੀ ਇਹ ਕਮਜ਼ੋਰੀ ਹੈ, ਇਹ ਇੱਕ ਤੇ ਟੇਕ ਰੱਖਣ ਦੀ ਬਜਾਏ ਹਮੇਸ਼ਾ ਮਨੁੱਖ ਤੇ ਟੇਕ ਰੱਖ ਕੇ ਜ਼ਿੰਦਗੀ ਬਤੀਤ ਕਰਦਾ ਹੈ। ਇਹੀ ਕਾਰਨ ਹਜ਼ੂਰ ਨੇ ਹਿੰਦੁਸਤਾਨ ਦੇ ਲੋਕਾਂ ਦੀ ਅੰਦਰ ਦੀ ਕਮਜ਼ੋਰੀ ਨੂੰ ਕੱਢਣ ਵਾਸਤੇ ਕਿਹਾ। ਕਹਿਣ ਲੱਗੇ ਮੁੱਦਤਾਂ ਤੋਂ ਗੁਲਾਮੀ ਵਿੱਚ ਰਹਿ ਰਹਿ ਕੇ ਤੇਰਾ ਸੁਭਾਅ ਹੀ ਗੁਲਾਮਾਂ ਵਾਲਾ ਬਣ ਚੁੱਕਾ ਹੈ, ਤੇਰੇ ਖੂਨ ਅੰਦਰ ਵੀ ਗੁਲਾਮੀ ਜਿਹੜੀ ਉਹ ਘਰ ਕਰ ਚੁੱਕੀ ਹੈ। ਜੇਕਰ ਤੂੰ ਗੁਲਾਮ ਹੀ ਬਣਨਾ ਚਾਹੁੰਦਾ ਤਾਂ ਕਿਸੇ ਮਨੁੱਖ ਦਾ ਬਣੀ, ਉਸ ਅਕਾਲ ਪੁਰਖ ਵਾਹਿਗੁਰੂ ਦਾ ਗੁਲਾਮ ਕਿਉਂ ਨਹੀਂ ਬਣ ਜਾਂਦਾ? ਉਹਦੀ ਗੁਲਾਮੀ ਕਰ ਜਿਹੜੀ ਹਰ ਤਰ੍ਹਾਂ ਦੀ ਦੁਨੀਆਂ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਦਿੰਦੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮਨੁੱਖ ਦੀ ਇਹ ਕਮਜ਼ੋਰੀ ਏ, ਇੱਕ ਤੇ ਟੇਕ ਰੱਖਣ ਦੀ ਬਜਾਏ ਉਹ ਆਮ ਤੌਰ ਤੇ ਮਨੁੱਖ ਤੇ ਟੇਕ ਰੱਖਦਾ ਹੈ ਤੇ ਮਨੁੱਖ ਨੂੰ ਦਾਤਾ ਕਹਿ ਕੇ ਪੁਕਾਰਦਾ, ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਅੰਦਰ ਦਾਤਾਰ ਤੇ ਦਾਤਾ ਕੇਵਲ ਅਕਾਲ ਪੁਰਖ ਨੂੰ ਕਿਹਾ ਗਿਆ, ਕਦੀ ਕਿਸੇ ਮਨੁੱਖ ਨੂੰ ਦਾਤਾ ਕਹਿ ਕੇ ਸੰਬੋਧਨ ਨਹੀਂ ਕੀਤਾ। ਹਜ਼ੂਰ ਦੀ ਬਾਣੀ ਵਿੱਚ ਬਚਨ ਆਉਂਦੇ ਨੇ, ਸਾਹਿਬ ਕਹਿੰਦੇ ਨੇ ਜੇ ਤੂੰ ਮੰਗਣ ਹੀ ਤੁਰੇ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ। ਜੇ ਤੂੰ ਮੰਗਣ ਤੁਰਿਆ ਤੇ ਇੱਕ ਦਾਤੇ ਦੇ ਦਰ ਤੋਂ ਮੰਗੀ, ਜਿਹੜਾ ਸਭ ਦੀਆਂ ਝੋਲੀਆਂ ਵਿੱਚ ਖੈਰ ਪਾਉਂਦਾ ਹੈ। ਸਾਹਿਬ ਕਹਿੰਦੇ ਨੇ ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਮੰਗੀ ਹੈ, ਮਨ ਚਿੰਦਿਆ ਪਾਈਐ। ਤੇ ਸਾਹਿਬ ਕਹਿੰਦੇ ਨੇ ਪਤਾ ਨੀ ਲੋਕ ਕਿਵੇਂ ਦੂਜੇ ਕੋਲ ਮੰਗਣ ਚਲੇ ਜਾਂਦੇ ਨੇ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਸਾਹਿਬ ਕਹਿੰਦੇ ਨੇ ਤੇਰੇ ਤੋਂ ਬਿਨਾਂ ਕਿਸੇ ਹੋਰ ਦੇ ਦਰ ਤੇ ਜਾਵਾਂ ਤੇ ਮੇਰੀਆਂ ਅੱਖਾਂ ਨੀਵੀਆਂ ਪੈ ਜਾਂਦੀਆਂ ਨੇ। ਕਹਿੰਦੇ ਨੇ ਉਹ ਲਾਜ ਨਾਲ ਮਰ ਕਿਉਂ ਨਾ ਗਿਆ ਜਿਹੜਾ ਇੱਕ ਦਾਤੇ ਨੂੰ ਛੱਡ ਕੇ ਦੂਜੇ ਦੀ ਟੇਕ ਪਿਆ ਲਈ। ਤੇ ਯਾਦ ਰੱਖਣਾ, ਜੇ ਮਨੁੱਖ ਨੂੰ ਦਾਤਾ ਬਣਾ ਕੇ ਤੁਰਾਂਗੇ ਨਾ, ਸਤਿਗੁਰੂ ਪਰਮੇਸ਼ਵਰ ਨੂੰ ਤਿਆਗ ਕੇ, ਤੇ ਉਸ ਮਨੁੱਖ ਦੇ ਦਰ ਤੋਂ ਕਦੀ ਆਸ ਪੂਰੀ ਹੋਣੀ ਵੀ ਨਹੀਂ। ਸਤਿਗੁਰੂ ਕੇ ਪਿਆਰੇ ਸਿੱਖ, ਭਾਈ ਗੁਰਦਾਸ ਹੋਰਾਂ ਨੇ ਬੜੇ ਕਮਾਲ ਦੀਆਂ ਤਿੰਨ ਉਦਾਹਰਨਾਂ ਦਿੱਤੀਆਂ ਕਿ ਗੁਰੂ ਦਾਤੇ ਨੂੰ, ਸਤਿਗੁਰੂ ਦਾਤੇ ਨੂੰ, ਪਰਮੇਸ਼ਵਰ ਦਾਤੇ ਨੂੰ ਛੱਡ ਕੇ ਕਿਸੇ ਦੇ ਦਰ ਤੋਂ ਮੰਗੀ ਨਾ। ਉਹਨਾਂ ਨੇ ਉਦਾਹਰਨ ਦਿੱਤੀ ਆਪਣੀ ਕਵਿਤ ਅੰਦਰ, ਆਪਣੀ ਬਾਣੀ ਵਿੱਚ। ਕਹਿੰਦੇ ਨੇ ਹੁਣ ਇੱਕ ਗਾਂ ਦਾ ਵੱਛਾ ਹੈ ਜਿਹਦੇ ਜਨਮ ਹੋਇਆ ਨੂੰ ਅਜੇ ਕੁਝ ਦਿਨ ਹੀ ਹੋਏ ਨੇ, ਤੇ ਉਹਦੀ ਅਜੇ ਖੁਰਾਕ ਉਹ ਆਪਣੇ ਦੰਦਾਂ ਨਾਲ ਜਾਂ ਆਪਣੇ ਮੂੰਹ ਨਾਲ ਪੱਠੇ ਨਹੀਂ ਖਾ ਸਕਦਾ, ਉਹ ਕਿਤੇ ਤੂੜੀ ਨਹੀਂ ਖਾ ਸਕਦਾ, ਉਹਦੀ ਖੁਰਾਕ ਕੇਵਲ ਅਜੇ ਉਹਦੀ ਮਾਂ ਦਾ ਦੁੱਧ ਹੈ। ਤੇ ਭਾਈ ਗੁਰਦਾਸ ਕਹਿੰਦੇ ਨੇ ਜੇ ਕਿਤੇ ਉਹ ਵੱਛਾ ਲੱਗੀ ਹੋਵੇ ਉਹਨੂੰ ਭੁੱਖ, ਤੇ ਭੁਲੇਖੇ ਨਾਲ ਉਹਨੂੰ ਕਿੱਲੇ ਤੋਂ ਜਦੋਂ ਖੋਲਨੇ ਆ, ਤੇ ਭੁਲੇਖੇ ਨਾਲ ਆਪਣੀ ਗਾਂ, ਆਪਣੀ ਮਾਂ ਦੇ ਦੁੱਧ ਨੂੰ ਚੁੰਘਣ ਦੀ ਬਜਾਏ ਕਿਸੇ ਹੋਰ ਗਾਂ ਦੇ ਦੁੱਧ ਨੂੰ ਚੁੰਘਣ ਲੱਗ ਪਏ, ਤੇ ਭਾਈ ਗੁਰਦਾਸ ਕਹਿੰਦੇ ਨੇ ਫਿਰ ਦੇਖ ਉਹਦੀ ਹਾਲਤ ਕਿਹੋ ਜਿਹੀ ਹੁੰਦੀ। ਜੇਕਰ ਉਹੀ ਵੱਛਾ ਆਪਣੀ ਮਾਂ ਦੇ ਦੁੱਧ ਨੂੰ ਪ੍ਰਾਪਤ ਕਰਦਾ ਹੈ, ਤੇ ਮਾਂ ਜਿੱਥੇ ਉਹਨੂੰ ਦੁੱਧ ਦੇਗੀ ਪ੍ਰਸੰਨ ਹੋ ਕੇ, ਉੱਥੇ ਆਪਣੀ ਜੀਭ ਨਾਲ ਆਪਣੇ ਬੱਚੇ ਦੇ ਤਨ ਨੂੰ ਉਹ ਚੱਟਦੀ ਵੀ ਏ, ਉਹਦੇ ਚਮੜੇ ਨੂੰ ਪਿਆਰ ਕਰਦੀ ਏ। ਪਰ ਕਹਿੰਦੇ ਨੇ ਦੇਖੀ ਕਿਤੇ ਭੁੱਲ ਕੇ ਉਹ ਬੱਚਾ ਆਪਣੀ ਮਾਂ ਨੂੰ ਛੱਡ ਕੇ ਕਿਸੇ ਹੋਰ ਦੀ ਟੇਕ ਨਾ ਲੈ ਲਵੇ, ਕਿਉਂਕਿ ਉੱਥੇ ਦੁੱਧ ਤਾਂ ਕੀ ਮਿਲਣਾ, ਉੱਥੇ ਪਿਆਰ ਤਾਂ ਕੀ ਮਿਲਣਾ। ਦੂਜੇ ਦੇ ਕੋਲ ਜਾਣ ਦੀ ਬਜਾਏ ਦੂਜੇ ਦੇ ਕੋਲ ਜਾਣ ਦੀ ਦੇਰ ਏ, ਉਸੇ ਵਕਤ ਉਹਨੇ ਲੱਤ ਮਾਰ ਕੇ ਜ਼ਮੀਨ ਤੇ ਸੜ ਦੇਣਾ। ਤੇ ਭਾਈ ਗੁਰਦਾਸ ਕਹਿੰਦੇ ਨੇ ਜੇ ਇੱਕ ਬੱਚਾ ਆਪਣੀ ਮਾਂ ਨੂੰ ਤਿਆਗ ਕੇ ਕਿਸੇ ਹੋਰ ਦੀ ਟੇਕ ਲੈ ਕੇ ਤੁਰਦਾ, ਉਹਨੂੰ ਠੋਕਰਾਂ ਪੈਂਦੀਆਂ ਨੇ। ਤੇ ਜੇ ਮਨਾ ਤੂੰ ਸਤਿਗੁਰੂ ਪਰਮੇਸ਼ਵਰ ਦੇ ਦਰ ਨੂੰ ਛੱਡ ਕੇ ਕਿਸੇ ਹੋਰ ਦੀ ਟੇਕ ਲਏਗਾ, ਜਿਹੜਾ ਪਿਆਰ, ਜਿਹੜੀ ਦਾਤ ਇੱਕ ਨਿਰੰਕਾਰ ਨੇ ਦੇ ਦੇਣੀ ਏ, ਕਿਸੇ ਬੰਦੇ ਦੀ ਟੇਕ ਵਿੱਚੋਂ ਇਹ ਦਾਤ ਮਿਲਣੀ ਨਹੀਂ। ਭਾਈ ਗੁਰਦਾਸ ਨੇ ਦੂਸਰੀ ਐਗਜ਼ਾਮਪਲ ਦਿੱਤੀ, ਉਦਾਹਰਨ ਦਿੱਤੀ। ਕਹਿੰਦੇ ਨੇ ਮਾਨ ਸਰੋਵਰ ਤੇ ਹੰਸ ਰਹਿੰਦਾ, ਉਹਦੀ ਖੁਰਾਕ ਮੋਤੀ ਏ। ਕਹਿੰਦੇ ਨੇ ਜੇ ਹੁਣ ਮਾਨ ਸਰੋਵਰ ਨੂੰ ਤਿਆਗ ਕੇ ਹੰਸ ਕਿਸੇ ਛੱਪੜ ਦੇ ਕਿਨਾਰੇ ਤੇ ਚਲਾ ਜਾਏ, ਕਿਸੇ ਆਮ ਦਰਿਆ ਦੇ ਕੰਢੇ ਤੇ ਚਲਾ ਜਾਏ, ਤੇ ਕਹਿੰਦੇ ਉਹ ਮਾਨ ਸਰੋਵਰ ਕਦੀ ਵੀ ਇਸ ਗੁਰੂ ਨੂੰ ਛੱਡ ਕੇ ਜਾਈ ਨਾ। ਹੇ ਸਰੋਵਰ ਨੂੰ ਛੱਡਣ ਵਾਲੇ ਹੰਸ, ਜੇ ਤੂੰ ਮਾਨ ਸਰੋਵਰ ਨੂੰ ਤਿਆਗ ਕੇ ਕਿਸੇ ਛੱਪੜ ਤੇ, ਟੋਬੇ ਤੇ ਚਲਾ ਗਿਆ, ਉੱਥੇ ਮੋਤੀ ਨਹੀਂ ਮਿਲਣੇ, ਉੱਥੇ ਤੇਰੇ ਸਰੀਰ ਦੀ ਖੁਰਾਕ ਨਹੀਂ ਮਿਲਣੀ, ਉੱਥੇ ਕੇਵਲ ਡੱਡੀਆਂ, ਮੱਛੀਆਂ ਤੇ ਚਿੱਕੜ ਤੈਨੂੰ ਮਿਲੇਗਾ। ਜੇ ਤੂੰ ਸਰੀਰ ਦੀ ਖੁਰਾਕ ਲੈਣੀ ਏ ਤੇ ਮਾਨ ਸਰੋਵਰ ਦੇ ਕਿਨਾਰੇ ਤੇ ਟੇਕ ਰੱਖ ਕੇ ਬਹਿ ਜਾ। ਭਾਈ ਗੁਰਦਾਸ ਕਹਿੰਦੇ ਨੇ ਮੇਰਾ ਗੁਰੂ ਮਾਨ ਸਰੋਵਰ ਏ, ਮੇਰੇ ਪਰਮੇਸ਼ਵਰ ਦੀ ਟੇਕ ਮਾਨ ਸਰੋਵਰ ਏ। ਖੇ ਜੀਵ ਰੂਪੀ ਹੰਸ ਕਦੀ ਗੁਰੂ ਤੇ ਪਰਮੇਸ਼ਵਰ ਦੀ ਟੇਕ ਨੂੰ ਛੱਡੀ ਨਾ। ਜੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੀ ਟੇਕ ਲਏਗਾ ਤੇ ਯਾਦ ਰੱਖੀ ਮਣਾ, ਉੱਥੇ ਤੇਰੇ ਆਤਮਾ ਦੀ ਖੁਰਾਕ ਨਹੀਂ ਉਹ ਮਿਲਣੀ, ਤੇ ਜਿੰਨਾ ਮਰਜ਼ੀ ਸਮਾਂ ਤੂੰ ਉੱਥੇ ਟਿਕਿਆ ਰਹੀਂ ਤੇਰੇ ਅੰਦਰ ਦੀ ਕਦੀ ਤ੍ਰਿਪਤੀ ਨਹੀਂ ਹੋਣੀ। ਜਿਵੇਂ ਹੰਸ ਮਾਨ ਸਰੋਵਰ ਨੂੰ ਛੱਡ ਕੇ ਕਿਸੇ ਹੋਰ ਸਰੋਵਰ ਦੀ ਟੇਕ ਲਏ ਤੇ ਉਹਦਾ ਅੰਦਰ ਤ੍ਰਿਪਤ ਨਹੀਂ, ਜੀਵ ਇੱਕ ਦਾਤੇ ਨੂੰ ਛੱਡ ਕੇ ਕਿਸੇ ਹੋਰ ਦੇ ਦਰ ਤੇ ਜਾਈ ਨਾ, ਕਿਉਂਕਿ ਜੇ ਇੱਕ ਦਾਤੇ ਤੇ ਤੇਰੀ ਟੇਕ ਰੱਖ ਕੇ ਅੰਦਰ ਨਹੀਂ ਤ੍ਰਿਪਤ ਹੋਇਆ, ਕਿਸੇ ਦੂਜੇ ਨੇ ਤੇਰੇ ਅੰਦਰ ਨੂੰ ਤ੍ਰਿਪਤ ਨਹੀਂ ਉਹ ਕਰਨਾ। ਭਾਈ ਸਾਹਿਬ ਨੇ ਤੀਸਰੀ ਉਦਾਹਰਨ ਦਿੱਤੀ। ਕਹਿੰਦੇ ਨੇ ਇੱਕ ਨੌਕਰ ਮਾਲਕ ਦੇ ਘਰ ਵਿੱਚ ਰਹਿੰਦਾ ਹੈ, ਜਾਂ ਇੱਕ ਸਮਰਾਟ ਦਾ ਇੱਕ ਰਾਜੇ ਦਾ ਨੌਕਰ ਏ, ਤੇ ਜੇ ਉਹ ਨੌਕਰ ਮਾਲਕ ਦੇ ਘਰ ਨੂੰ ਛੱਡ ਕੇ, ਰਾਜੇ ਦੇ ਦਰ ਨੂੰ ਛੱਡ ਕੇ ਕਿਸੇ ਹੋਰ ਰਾਜੇ ਦੀ ਜਾ ਕੇ ਟੇਕ ਲਏਗਾ, ਤੇ ਕਹਿੰਦੇ ਦੂਸਰੇ ਰਾਜ ਵਿੱਚ ਸਲਤਨਤ ਦਾ ਮਾਲਕ ਜਿਹੜਾ ਰਾਜਾ ਹੈ, ਉਹ ਆਏ ਕੋਈ ਨੌਕਰ ਦੀ ਕਦੀ ਵੀ ਯਕੀਨ ਕਰਕੇ, ਕਦੀ ਵੀ ਭਰੋਸਾ ਕਰਕੇ ਉਹਨੂੰ ਆਪਣੇ ਕੋਲ ਰੱਖੇਗਾ ਨਹੀਂ। ਉਹ ਇੱਕੋ ਗੱਲ ਕਹੇਗਾ, ਜਿਹੜਾ ਆਪਣੇ ਮਾਲਕ ਦਾ ਨਹੀਂ ਬਣ ਕੇ ਰਿਹਾ ਤੇ ਇਹਨੇ ਮੇਰਾ ਕਿੰਨਾ ਕੁ ਵਫਾਦਾਰ ਬਣ ਜਾਣਾ। ਜਿਵੇਂ ਇੱਕ ਆਕੀ ਨੌਕਰ ਨੂੰ ਕੋਈ ਦੂਸਰਾ ਰਾਜਾ ਭਰੋਸਾ ਕਰਕੇ ਰੱਖਦਾ ਨਹੀਂ, ਇਸੇ ਤਰ੍ਹਾਂ ਜੇ ਗੁਰੂ ਪਰਮੇਸ਼ਵਰ ਨੂੰ ਛੱਡ ਕੇ ਕਿਸੇ ਹੋਰ ਦੀ ਟੇਕ ਬਣਾ ਕੇ ਉਹਨੂੰ ਦਾਤਾ ਬਣਾ ਕੇ ਰਹੇਗਾ ਤੇ ਤੇਰੇ ਅੰਦਰ ਦੀ ਤ੍ਰਿਪਤੀ ਉੱਥੋਂ ਵੀ ਨਹੀਂ ਹੋਣੀ। ਭਾਈ ਸਾਹਿਬ ਨੇ ਤਿੰਨ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਜੈਸੇ ਬਛੜਾ ਵਿਛੜ ਪਰੈ ਆਨ ਗਾਏ ਥਨ, ਜਿਵੇਂ ਬੱਛਾ ਵਿਛੜ ਕੇ ਕਿਸੇ ਹੋਰ ਗਾਂ ਦੇ ਥਨ ਨੂੰ ਚੁੰਘਣ ਲੱਗੇ। ਕਹਿਣ ਲੱਗੇ ਦੁਗਧ ਨਾ ਪਾਨ ਕਰੈ ਮਾਰਤ ਹੈ ਲਾਤ ਕੀ, ਉੱਥੇ ਦੁੱਧ ਨਹੀਂ ਮਿਲਦਾ, ਕੇਵਲ ਲੱਤਾਂ ਦੀਆਂ ਠੋਕਰਾਂ ਪੈਂਦੀਆਂ ਨੇ। ਭਾਈ ਸਾਹਿਬ ਕਹਿੰਦੇ ਨੇ ਜੈਸੇ ਮਾਨ ਸਰ ਤਿਆਗ ਹੰਸ ਆਨ ਸਰ ਜਾਤ, ਜਿਵੇਂ ਮਾਨ ਸਰੋਵਰ ਨੂੰ ਛੱਡ ਕੇ ਹੰਸ ਕਿਤੇ ਹੋਰ ਚਲਾ ਜਾਏ। ਕਹਿ ਲੱਗੇ ਖਾਤ ਨਾ ਮੁਕਤ ਫਲ ਭੁਗਤ ਜੋ ਗਾਤ ਕੀ, ਗਾਤਦਰ ਤੇ ਸਰੀਰ, ਜਿਹੜੇ ਉਹਦੇ ਸਰੀਰ ਦੀ ਖੁਰਾਕ ਉਹਨੂੰ ਉੱਥੋਂ ਨਹੀਂ ਮਿਲਦੀ। ਕਹਿਣ ਲੱਗੇ ਜੈਸੇ ਰਾਜ ਦੁਆਰ ਤਿਆਗ ਆਨ ਦੁਆਰ ਜਾਤ ਜਨ, ਜੇ ਮਾਲਕ ਦੇ ਦਰ ਨੂੰ ਛੱਡ ਕੇ ਕਿਸੇ ਹੋਰ ਦਰ ਤੇ ਜਾਏਗਾ। ਕਹਿਣ ਲੱਗੇ ਹੋਤ ਮਾਨ ਭੰਗ ਮਹਿਮਾਨਾ ਕਾਹੂ ਬਾਤ ਕੀ, ਤੈਸੇ ਗੁਰਸਿੱਖ ਆਨ ਦੇਵ ਕੀ ਸ਼ਰਨ ਜਾਏ। ਇਸੇ ਤਰ੍ਹਾਂ ਜਿਵੇਂ ਅਪਰੋਕਰ ਦੱਸੇ ਨੇ ਤਿੰਨ, ਜੇ ਗੁਰੂ ਕਾ ਸਿੱਖ ਵੀ ਇੱਕ ਅਕਾਲ ਪੁਰਖ ਦੀ ਟੇਕ ਨੂੰ ਛੱਡ ਕੇ ਤੈਸੇ ਗੁਰਸਿੱਖ ਆਨ ਦੇਵ ਕੀ ਸ਼ਰਨ ਜਾਏ। ਕਹਿਣ ਲੱਗੇ ਪਿਆਰੇ ਰਹਿਓ ਨਾ ਸਖਤ ਰਾਖ ਸਖਤ ਨਾ ਪਾਤ ਕੀ, ਜਿਹੜੀ ਦਾਤ ਮੇਰੇ ਅਕਾਲ ਪੁਰਖ ਨੇ ਤੈਨੂੰ ਦੇ ਦੇਣੀ ਏ, ਇਹ ਦਾਤ ਤੈਨੂੰ ਹੋਰ ਕਿਸੇ ਤੋਂ ਮਿਲਣੀ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਸੰਸਾਰ ਭਿਖਾਰੀਆਂ ਦਾ ਕਾਫਲਾ ਹੈ, ਦੇਣ ਵਾਲਾ ਦਾਤਾ ਕੇਵਲ ਇੱਕੇ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਤੂੰ ਚਿੰਤਾ ਨਾ ਕਰੀ, ਦੇਣ ਵਾਲਾ ਦਾਤਾ ਉਹੀ। ਹਜ਼ੂਰ ਨੂੰ ਪੁੱਛਿਆ ਦਾਤਾ ਉਹ ਕਿੰਨਿਆਂ ਕੁ ਨੂੰ ਰਿਜ਼ਕ ਦਿੰਦਾ ਹੈ, ਦਾ ਸਤਿਗੁਰੂ ਉਹ ਕਿੰਨਿਆਂ ਕੁ ਤੇ ਕਿਰਪਾ ਕਰਦਾ ਹੈ, ਕੀ ਕੇਵਲ ਇਸ ਧਰਤੀ ਦੇ ਲੋਕਾਂ ਨੂੰ? ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਦੇ ਭਿਖਾਰੀ ਹਰ ਇੱਕ ਬ੍ਰਹਿਮੰਡ ਵਿੱਚ ਨੇ, ਕਰੋੜਾਂ ਬ੍ਰਹਿਮੰਡਾਂ ਦਾ ਦਾਤਾ ਕੇਵਲ ਇੱਕੇ। ਤੇ ਪਤਾ ਨਹੀਂ ਕਿੰਨੇ ਕੁ ਭਿਖਾਰੀ ਉਹਦੇ ਦਰ ਤੋਂ ਮੰਗਦੇ ਪਏ ਨੇ, ਪਰ ਦੇਣ ਵਾਲੇ ਦਾਤੇ ਦੇ ਘਰ ਵਿੱਚ ਕਦੀ ਕਮੀ ਨਹੀਂ ਹੋਈ। ਹਜ਼ੂਰ ਦੇ ਬਚਨ ਜੇ ਅਸੀਂ ਪੜ੍ਹਨੇ ਆ ਕਿ ਜਗਤ ਭਿਖਾਰੀ ਫਿਰਤ ਹੈ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਕੋਟ ਬ੍ਰਹਿਮੰਡ ਕੋ ਕਰੋੜਾਂ ਬ੍ਰਹਿਮੰਡਾਂ ਦਾ ਉਹ ਦਾਤਾ ਹੈ, ਤੇ ਕਰੋੜਾਂ ਬ੍ਰਹਿਮੰਡਾਂ ਦੇ ਜੀਵ ਉਹਦੇ ਦਰ ਦੇ ਭਿਖਾਰੀ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੇ ਨਿਤ ਸਾਰ ਸੰਭਾਲੇ ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਹਜ਼ੂਰ ਕਹਿੰਦੇ ਨੇ ਉਹ ਕਿੰਨਾ ਕੁ ਵੱਡਾ ਦਾਤਾ ਹੈ, ਨਾ ਕਰ ਚਿੰਤ ਚਿੰਤਾ ਹੈ ਕਰਤੇ, ਤੂੰ ਚਿੰਤਾ ਨਾ ਕਰ, ਤੇਰੀ ਚਿੰਤਾ ਉਸ ਦਾਤੇ ਨੂੰ ਵੇ, ਤੂੰ ਉਸ ਦਾਤੇ ਦੀ ਟੇਕ ਲੈ ਕੇ ਆਪਣੀ ਜ਼ਿੰਦਗੀ ਬਤੀਤ ਕਰ। ਨਾ ਕਰ ਚਿੰਤ ਚਿੰਤਾ ਹੈ ਕਰਤਾ, ਹਰ ਦੇਵੈ ਜਲ ਥਲ ਜਨਤਾ ਸਭ ਤੈ। ਕਹਿਣ ਲੱਗੇ ਅਚਿੰਤ ਦਾਨ ਦੇ ਪ੍ਰਾ ਮੇਰਾ ਵਿੱਚ ਪਾਥਰ ਕੀਟ ਪਖਾਣੀ ਹੈ, ਜਿਹੜਾ ਵਾਹਿਗੁਰੂ ਪੱਥਰ ਵਿੱਚ ਪੈਦਾ ਹੋਏ ਕੀੜਿਆਂ ਨੂੰ ਰਿਜ਼ਕ ਦਿੰਦਾ ਪਿਆ, ਤੇ ਮਨਾ ਇੱਕ ਕੀੜਾ ਉਹਦੀ ਟੇਕ ਤੇ ਪੱਥਰ ਵਿੱਚ ਜ਼ਿੰਦਗੀ ਬਤੀਤ ਕਰਦਾ, ਤੇ ਤੂੰ ਮਨੁੱਖ ਹੋ ਕੇ ਇੱਕ ਬੰਦੇ ਦੀ ਟੇਕ ਪਿਆ ਲੈਂਦਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਹਿੰਦੇ ਨੇ ਭਿਖਾਰੀ ਬਣੀ ਤੇ ਇਹਦੇ ਦਰ ਦਾ ਬਣੀ, ਕਿਸੇ ਹੋਰ ਦੇ ਦਰ ਤੋਂ ਮੰਗੀ ਨਾ, ਇਹਦੇ ਵਰਗਾ ਦਾਤਾ ਕੋਈ ਹੋਰ ਹੈ ਨਹੀਂ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਬਕ ਵੀ ਇਹ ਦਿਲ ਕਰਾਇਆ, ਕਹਿੰਦੇ ਨੇ ਜੇ ਮੰਗਣ ਤੁਰਨਾ ਤੇ ਇੱਕ ਦਾਤੇ ਦੀ ਟੇਕ ਲਈ, ਫਰਕ ਸਿਰਫ ਇੰਨਾ ਜੇ ਭਿਖਾਰੀਆਂ ਵਿੱਚ ਅੰਤਰ ਏ, ਕੋਈ ਸੈਂਕੜੇ ਤੱਕ ਮੰਗਦਾ, ਕੋਈ ਹਜ਼ਾਰਾਂ ਮੰਗਦਾ, ਕੋਈ ਕਰੋੜਾਂ ਮੰਗਦਾ ਪਿਆ। ਇਹ ਭਿਖਾਰੀਆਂ ਦੇ ਮੰਗਣ ਦੀ ਬਿਰਤੀ ਵੱਖ ਵੱਖ ਏ, ਪਰ ਯਾਦ ਰੱਖਣਾ ਮੰਗਦੇ ਤਾਂ ਸਾਰੇ ਪਏ ਨੇ ਨਾ, ਕੋਈ ਕਿਹੜਾ ਐਸਾ ਜਿਹੜਾ ਮਾਲਕ ਦੇ ਦਰ ਤੇ ਮੰਗਦਾ ਨਹੀਂ ਪਿਆ। ਤੇ ਸਾਹਿਬ ਕਹਿੰਦੇ ਨੇ ਜੇ ਦੇਣ ਵਾਲਾ ਦਾਤਾ ਇੱਕੇ, ਫਿਰ ਉਹਦੇ ਦਰ ਦਾ ਭਿਖਾਰੀ ਕਿਉਂ ਨਹੀਂ ਬਣਦਾ? ਜਿੱਥੇ ਆਪਾਂ ਕਰਤਾਰਪੁਰ ਦਾ ਨਾਂ ਸੁਣਨੇ ਆ, ਰਾਵੀ ਦੇ ਕਿਨਾਰੇ ਸਾਹਿਬ ਨੇ ਟੇਕ ਇੱਕ ਦੀ ਦਿੱਤੀ ਤੇ ਇੱਕ ਦੇ ਦਰ ਤੋਂ ਮੰਗਣ ਦੀ ਜਾਇਜ਼ ਦੱਸੀ, ਤੇ ਨਾਲ ਇਹ ਵੀ ਗੱਲ ਦ੍ਰਿੜ ਕਰਾ ਦਿੱਤੀ ਜੇ ਦੇਣ ਵਾਲਾ ਦਾਤਾ ਇੱਕੇ ਤੇ ਜਦੋਂ ਉਹ ਦਾਤ ਦੇਦਾ ਕਦੇ ਨਾ ਕਹੀਂ ਇਹ ਦਾਤ ਮੇਰੀ ਏ, ਤੇ ਇੱਕ ਗੱਲ ਕਹੀਂ ਇਹ ਦਾਤ ਵੀ ਤਾਂ ਉਸ ਦਿੱਤੇ ਹੋਏ ਦਾਤਾਰ ਦੀ। ਗੁਰੂ ਨਾਨਕ ਸਾਹਿਬ ਇਸੇ ਰਾਵੀ ਦੇ ਕਿਨਾਰੇ ਤੇ ਹਜ਼ੂਰ ਭਾਈ ਮਰਦਾਨੇ ਨੂੰ ਨਾਲ ਲੈ ਕੇ ਬੜੇ ਪਿਆਰ ਨਾਲ ਇਕਾਂਤ ਵਿੱਚ ਬੈਠੇ ਨੇ। ਕਹਿੰਦੇ ਸਵੇਰੇ ਬਹਿਣਾ, ਪਿਆਰ ਨਾਲ ਭਿੱਜ ਕੇ ਕੀਰਤਨ ਕਰਨਾ। ਭਾਈ ਮਰਦਾਨੇ ਨੇ ਰਬਾਬ ਛੇੜਨੀ ਏ, ਹਜ਼ੂਰ ਨੇ ਕੀਰਤਨ ਕਰਨਾ। ਸਾਰਾ ਦਿਨ ਨਿਕਲ ਗਿਆ, ਕੀਰਤਨ ਦੇ ਆਧਾਰ ਕੀਰਤਨ ਦੇ ਆਸਰੇ ਮੇਰੇ ਗੁਰੂ ਨਾਨਕ ਸਾਹਿਬ ਟਿਕੇ ਰਹਿੰਦੇ। ਸ਼ਾਮ ਪੈਂਦੀ ਏ, ਉੱਠਣਾ, ਕੁਝ ਸਮਾਂ ਸੈਰ ਕਰਨੀ ਏ, ਪਰਤ ਕੇ ਫਿਰ ਟਿਕ ਜਾਣਾ। ਦੋ ਦਿਨ ਹੋ ਗਏ ਨੇ ਇਸੇ ਤਰ੍ਹਾਂ ਰਾਵੀ ਦੇ ਕਿਨਾਰੇ ਮੇਰੇ ਹਜ਼ੂਰ ਨੂੰ ਬੈਠਿਆ, ਤੇ ਅੱਜ ਤੀਜੇ ਦਿਨ ਇੱਕ ਔਰਤ ਇੱਕ ਬੀਬੀ ਨਿਕਲੀ ਏ, ਉਹਦੇ ਸਿਰ ਦੇ ਉੱਪਰ ਇੱਕ ਭਾਂਡਾ ਹੈ ਤੇ ਉਸ ਭਾਂਡੇ ਦੇ ਵਿੱਚ ਕੁਝ ਪਦਾਰਥ ਨੇ, ਕੁਝ ਉਹਨੇ ਪ੍ਰਸ਼ਾਦੇ ਨਾਲ ਲਏ ਨੇ। ਤੇ ਤੱਕਦੀ ਏ, ਮਨ ਵੀ ਸੋਚਦੀ ਏ, ਕੱਲ ਲੰਘੀ ਸਾਂ ਤਾਂ ਵੀ ਇਹ ਦੋ ਮਨੁੱਖ ਇੱਥੇ ਬੈਠੇ ਸਨ, ਪਰਸੋਂ ਲੰਘੀ ਸਾਂ ਉਦੋਂ ਵੀ ਇੱਥੇ ਟਿਕੇ ਸਨ, ਤੇ ਅੱਜ ਫਿਰ ਇੱਥੇ ਟਿਕੇ ਨੇ। ਪਤਾ ਨਹੀਂ ਇਹਨਾਂ ਨੂੰ ਕੋਈ ਰਹਿਣ ਬਸੇਰਾ ਨਹੀਂ ਦਿੰਦਾ ਕਿ ਇਹਨਾਂ ਦੇ ਪੱਲੇ ਕੁਝ ਨਹੀਂ, ਇਹ ਸਾਰਾ ਦਿਨ ਇੱਥੇ ਟਿਕਦੇ ਨੇ। ਪਤਾ ਨਹੀਂ ਮਾਲਕ ਨੇ ਕੀ ਉਹਦੇ ਮਨ ਅੰਦਰ ਪ੍ਰੇਰਨਾ ਦਿੱਤੀ, ਅੱਜ ਬੀਬੀ ਉਹ ਸਤਿਗੁਰੂ ਦੇ ਚਰਨਾਂ ਵਿੱਚ ਜਾ ਪਹੁੰਚੀ। दीदार कीते कीर्तन पिया हुंदा है अंदर नूं टिका मिलिया है ते बड़े प्रेम नाल जदों हजूर ने कीर्तन की समाप्ति की ते इस बीबी ने एक सवाल किया सी कहन लगी हे अतिथि हे राही आए कितों वो जाना कितें जे देखो का चौमासे का समय बदल कणी का वक्त है ते तुसी किन्ने दिनों तो इत्थे टिके हो हजूर ने प्रेम भरे शब्द कहे कहन लगे आए आ निरंकार दे भेजे जाना उथे भी जिथे ले जाएगा बैठे इस करके आ मालक का हुक्म है टिकन का कहन लगे इस चौमासे विच ता चैन नाल बह जाओ ते साहब ने कहा नहीं बीबा देख ओ सामने एक हरकारा पै जांदा है हरकारा कहिंदे ने चिट्ठियां वंडन वाले कहिंदे ने इहनूं पुछ कां कदी इह चौमासे दे दिनां विच मीह दे दिनां विच भी टिकिआ है जदों उस हरकारे नूं पुछिआ भलिआ तू इस वक्त भी मीह कणी विच बाहर तुरिआ फिरना इन्हां दिनां विच तां टिक जा कहन लगा मालक दा हुक्म वजाण तुरिआ मीह होवे खनेरी होवे मेरा काम है कि पत्रका एक शहर तो दूजे शहर ते पहुंचाणी ते साहब कहिंदे ने बीबा ए ता नौकर केवल एक दुनियादार राजे दा है मैं ता ओदा नौकर हां जिहदा करोड़ां ब्रह्मंडां दे उत्ते राज चलदा है जिथे प्रेरदा उथे चला जाना जिथे रुकन लई कहिंदा उथे टिक जाना वा कहन लगी फकीर बाबा तेरे मालक दा नां की है कहन लगे बीबा मेरे मालक नूं निरंकार कहिंदे ने पुछया इन्ने दिन हो गए कुछ शकया है ते अगो हजूर मुस्कुरा के कहिंदे ने बहुत कुछ पुछया की शकया है कहन लगे बीबा नाम दा भोजन छकने आ जिदे आसरे कई जन्मां दी भुख मिट जांदी है कहन लगी मैं पुछनी आ प्रशादा पानी भाई मरदाना कहिंदा नहीं जे मिल जाए तां छक लैने आ ना मिले ते करतार दे भाणे विच ओदी सिफत करनी उस वक्त बीबी ने ना अपने कटोरे विचो दुध पाया ते भांडे विचो दुध पा के हजूर नू दिता कहिंदे ने जदों साहिब ने उस दुध नू पीता आसीस दिती कहन लगे बेटा जो कुछ मंगेगी तेनू दे देंगा ते कहन लगे पुत्र भुख ता तेनू भी लगी होनी है कहिंदे ने बड़े प्यारे बचन लिखे ने प्रिंसीपल गंगा सिंह ने हजूर ने अपने हथां नाल दुध पाया है कहन लगे लै धीए तू भी इस दुध नू छक लै कहन लगी बाबा साडे घर दुध बड़ा है तेनू ता किसे देना नहीं परत के तू छक लै पर भोला माने ना मरदाना कहिंदा नहीं भैणे अजे तक तू बड़े पदार्थ घरों छके नहीं कदी मेरे बाबे दे हाथ दी शो जिनू लग जाए ना ओनू छक के देखी ते फिर तू बोल के दसी एदे विच आनंद की कहिंदे ने जदों दुध दा भरिया बाटा उस बीबी ने अपने लबा ते बुलां ते लाया पता नहीं दुध दा घुट की अंदर चला गया रोम रोम विचों गुरु नानक ते धन निरंकार दी आवाज आउण लगी ओदा अंदर तब्दील हो गया ओदी सोच तब्दील हो गई वाकई गुरु के प्यारे ए जड़ी घटना वापरनी है ना ए कोई सालां बद्दी नहीं लगदे असी गुरु गोबिंद सिंह जी दा पुरब मनाण जा रहे हां कल नूं हजूर दी बाणी जदों आपां पढ़ने हां ना असी केवल लड़ाई वाला पक्ष कई बार पेश करने हां हजूर ने 18 जंगा लड़िया ने सारियां जिन्नियां भी बनदियां ने ते कमाल दी गल 18 जंगा विच मेरे गुरु कलगी वाले ने कदी पहल नहीं जे कीती ते 18 जंगा विच मेरा गुरु कलगी वाला कदी हारिया नहीं असी आम तौर ते कह देंगे पुत्र शहीद हो गए आनंदपुर दा किला छड़ दिता कि ए हार नहीं प्यारियो नहीं कदी तुसी एकाग्रता भी सोचो हारे होए ता ओ मनुख ने जेड़े मासूम बच्चे जेड़े 5 साल ते 7 साल दी उम्र ने हारे होए ओ लोकां दी ज़मीर है जेड़ा मासूमां नू कतल पिया करदा है ओ किवें हारिया है जेड़ा एक एक नू सवा सवा लख दे नाल टक्कर लैके उहनां नाल मुकाबला करके शहादतां दा जाम उहनां दी झोली विच पांदा पिया हारे नहीं जिते ने खैर मैं अर्ज कर रहा एक घटना वापर दी है मनुखी जीवन अंदर ते ए पता नहीं कदों केड़े वले केड़ी घड़ी किसे ते वापर जानी असी तां लकीर दे फकीर आ ना जे सोचा ना कोई बंदा सारी जिंदगी दारू पींदा रहे ते साडियां नजरां विच ओदी तस्वीर ए ही बनी रहनी है भी ए बंदा निकम्मा है पर नहीं प्यारियो एदे दर दा कोई पता नहीं जे केड़े वक्त ओ घटना वापर जानी है हजूर ने एक बचन कीता चौपाई दे अंदर ਜਿਹੜੀ ਚੌਪਈ ਅਕਾਲ ਉਸਤਤ ਵਿੱਚ ਅਸੀਂ ਪੜ੍ਹਨੇ ਹਾਂ, ਪਰਣਵੋ ਆਦਿ ਏਕੰਕਾਰਾ ਜਲ ਥਲ ਮਈਅਲ ਕੀਓ ਪਸਾਰਾ, ਹਜ਼ੂਰ ਦਾ ਉੱਥੇ ਇੱਕ ਬਚਨ ਆਉਂਦਾ, ਏਕ ਚਿੱਤ ਜੈ ਇੱਕ ਛਿਨ ਧਿਆਇਓ। ਹੁਣ ਉਹ ਛਿਨ ਕਿਹੜਾ? ਸਾਹਿਬ ਕਹਿੰਦੇ ਨੇ ਏਕ ਚਿੱਤ ਜੈ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਅਸਲ ਵਿੱਚ ਉਹ ਆ ਹੀ ਛਿਨ ਜਦੋਂ ਗੁਰੂ ਦੀ ਕਿਰਪਾ ਵਰਸੇ ਤੇ ਉਸ ਛਿਨ ਤੋਂ ਬਾਅਦ ਕਦੀ ਵੀ ਇਹੋ ਜਿਹੀ ਘੜੀ ਨਾ ਆਵੇ ਕਿ ਜਦੋਂ ਮੇਰਾ ਕਰਤਾ ਪੁਰਖ ਵਾਹਿਗੁਰੂ ਸਿੱਖ ਨੂੰ ਭੁੱਲੇ। ਉਸ ਛਿਨ ਤੋਂ ਬਾਅਦ ਇਹਦਾ ਮਤਲਬ ਇਹ ਨਹੀਂ ਕਿ ਰੱਬ ਭੁੱਲ ਜਾਂਦਾ। ਉਸੇ ਖਿਨ ਦੀ ਗੱਲ ਕੀਤੀ ਮੇਰੇ ਹਜ਼ੂਰ ਨੇ, ਕਹਿੰਦੇ ਨੇ ਏਕ ਬਾਰ ਜਿਨ ਤੋਂ ਮੈਂ ਸੰਭਾਰਾ, ਕਾਲ ਫਾਸ ਤੇ ਤਾਂ ਉਭਾਰਾ, ਜਿਨਰ ਨਾਮ ਤਿਉਹਾਰੋ ਕਾਹਾ, ਦਾਰਦ ਦੁਸ਼ਟ ਦੋਖ ਤੇ ਰਹਾ। ਇੱਕ ਖਿਨ ਇਹੋ ਜਿਹਾ ਵਾਪਰਿਆ ਕਿ ਦਾਤਾ ਜੀ ਨੇ ਕਿਰਪਾ ਕੀਤੀ, ਉਸ ਬੀਬੀ ਦੇ ਉੱਪਰ ਇੰਨੀ ਕੁ ਰਹਿਮਤ ਵਰਸੀ, ਰੋਮ ਰੋਮ ਵਿੱਚ ਮਾਲਕ ਦਾ ਸ਼ੁਕਰ ਵਸ ਗਿਆ। ਵਾਪਸ ਘਰ ਗਈ ਭਾਂਡੇ ਲੈ ਕੇ ਤੇ ਆਪਣੇ ਪਤੀ ਨੂੰ ਦੱਸਿਆ, ਕਹਿਣ ਲੱਗੀ ਪਿਆਰਿਆ ਸਾਰੀ ਜ਼ਿੰਦਗੀ ਹੋ ਗਈ ਏ ਇਸ ਘਰ ਦੇ ਧੰਦੇ ਕਰਦਿਆਂ, ਅਜੇ ਤੱਕ ਅੰਦਰ ਨੂੰ ਟਿਕਾ ਨਹੀਂ, ਅੱਜ ਮੇਰਾ ਅੰਦਰ ਤ੍ਰਿਪਤ ਹੋ ਗਈ। ਮੇਰੇ ਰੋਮ ਰੋਮ ਵਿੱਚ ਕੋਈ ਆਵਾਜ਼ ਪਈ ਆਉਂਦੀ ਆ, ਅੱਜ ਮੈਨੂੰ ਕੋਈ ਖੁਮਾਰੀ ਚੜ ਗਈ ਏ। ਉਹ ਪੁੱਛਦਾ ਤੇਰੇ ਬੋਲਾਂ ਵਿੱਚ ਗੰਭੀਰਤਾ ਹੈ, ਤੇਰੇ ਅੰਦਰ ਟਿਕਾਓ ਇਹ ਦਾਤ ਕਿੱਥੋਂ ਮਿਲੀ? ਕਹਿਣ ਲੱਗੀ ਬਾਹਰ ਇੱਕ ਫਕੀਰ ਬੈਠਾ ਹੈ, ਪਤਾ ਨਹੀਂ ਅੱਜ ਉਹਦੇ ਹੱਥਾਂ ਦੀ ਛੂਹ ਨਾਲ ਜਦੋਂ ਮੈਂ 4 ਘੁੱਟ ਦੁੱਧ ਤੇ ਪੀਤੇ ਨੇ, ਉਸ ਦੁੱਧ ਵਿੱਚ ਕੋਈ ਰਹਿਮਤ ਵਰਸ ਗਈ ਆ। ਉਹ ਆ ਪਾਇਆ, ਮੈਂ ਅਰਜ਼ ਕਰ ਰਿਹਾ ਹਜ਼ੂਰ ਨੇ ਸਾਨੂੰ ਇੱਕ ਦਾਤੇ ਨਾਲ ਜੋੜਿਆ। ਉਹ ਆ ਪਾਇਆ, ਜ਼ਿਮੀਦਾਰ ਦਾ ਨਾਮ ਸੀ ਦੋਦਾ, ਆ ਕੇ ਕਹਿਣ ਲੱਗਾ ਨਮਸਕਾਰ ਕੀਤੀ, ਫਕੀਰ ਜਿਹੜੀ ਕਿਰਪਾ ਮੇਰੀ ਘਰ ਵਾਲੀ ਤੇ ਹੋਈ ਏ, ਕੀ ਇਹ ਰਹਿਮਤ ਮੇਰੇ ਤੇ ਹੋਵੇਗੀ? ਕਹਿਣ ਲੱਗੇ ਘਰ ਵਾਲੀ ਮੇਰੀ ਏ, ਦੁੱਧ ਲੈ ਕੇ ਆਈ ਮੇਰੇ ਘਰੋਂ ਆਇਆ। ਹਜ਼ੂਰ ਨੇ ਮੁਸਕਰਾ ਕੇ ਦੇਖਿਆ ਬੰਦੇ ਦੇ ਅੰਦਰ ਮੈਂ ਚ ਕੀ ਏ। ਕਹਿਣ ਲੱਗੇ ਸੱਜਣਾ ਤੇਰਾ ਨਾਮ ਕੀ? ਕਹਿੰਦਾ ਦੁੱਧਾ। ਹਜ਼ੂਰ ਕਹਿੰਦੇ ਨੇ ਦੁੱਧ ਤੇਰੇ ਘਰੋਂ? ਕਹਿਣ ਲੱਗਾ ਹਾਂ, ਦੁੱਧ ਮੇਰੇ ਘਰ ਦਾ। ਸਾਹਿਬ ਕਹਿੰਦੇ ਦੁੱਧ ਤੇਰਾ? ਕਹਿਣ ਲੱਗਾ ਨਹੀਂ, ਮੱਝ ਦਾ। ਹਜ਼ੂਰ ਕਹਿੰਦੇ ਨੇ ਮੱਝ ਕਿਹਦੀ? ਕਹਿੰਦਾ ਮੇਰੀ। ਹਜ਼ੂਰ ਕਹਿੰਦੇ ਨੇ ਲਈ ਕਿੱਥੋਂ? ਕਹਿਣ ਲੱਗਾ ਰੁਪਈਆ ਨਾਲ। ਹਜ਼ੂਰ ਨੇ ਅਗਲਾ ਸਵਾਲ ਕੀਤਾ ਰੁਪਈਏ ਕਿੱਥੋਂ? ਕਹਿਣ ਲੱਗਾ ਜਿਨਸ ਵੇਚੀ। ਸਾਹਿਬ ਕਹਿੰਦੇ ਨੇ ਜਿਨਸ ਕਿੱਥੋਂ ਪੈਦਾ ਹੋਈ? ਕਹਿਣ ਲੱਗਾ ਧਰਤੀ ਵਿੱਚੋਂ। ਤੇ ਹਜ਼ੂਰ ਕਹਿੰਦੇ ਨੇ ਧਰਤੀ ਕਿਹਦੀ ਬਣਾਈ ਏ? ਕਹਿਣ ਲੱਗਾ ਇੱਕ ਵਾਹਿਗੁਰੂ ਦੀ, ਇੱਕ ਪ੍ਰਭੂ ਦੀ। ਹਜ਼ੂਰ ਕਹਿੰਦੇ ਨੇ ਫਿਰ ਮਨ ਵੀ ਝਾਤੀ ਮਾਰ ਖਾਂ ਜਦਾ, ਜੇ ਧਰਤੀ ਜਿਹਦੇ ਵਿੱਚੋਂ ਜਿਣਸ ਪੈਦਾ ਹੋਈ ਇਹ ਇੱਕ ਦੀ ਏ, ਉਸੇ ਜਿਣਸ ਦੀ ਮੱਝ ਲਈ ਪੈਸੇ ਲਏ, ਪੈਸੇ ਵੀ ਇੱਕ ਦੇ ਨੇ, ਉਹਨਾਂ ਪੈਸਿਆਂ ਦੀ ਮੱਝ ਲਈ ਉਹ ਵੀ ਇੱਕ ਦੀ ਏ, ਉਸੇ ਮੱਝ ਦਾ ਦੁੱਧ ਤੂੰ ਸਾਨੂੰ ਪਿਆਇਆ ਉਹ ਤੇਰਾ ਹੈ? ਕਹਿਣ ਲੱਗਾ ਨਹੀਂ ਦਾਤਿਆ, ਇਹ ਵੀ ਉਹਦਾ ਹੈ ਜਿਹਨੇ ਧਰਤੀ ਦਿੱਤੀ। ਹਜ਼ੂਰ ਨੇ ਕਿਹਾ ਫਿਰ ਅੰਦਰ ਝਾਤੀ ਮਾਰ, ਸੱਜਣਾ ਦੇਖ, ਧਰਤੀ ਉਹਦੀ, ਜਿਨਸ ਉਹਦੀ, ਪੈਸੇ ਉਹਦੇ, ਮੱਝ ਉਹਦੀ, ਦੁੱਧ ਉਹਦਾ, ਤੇ ਦੁੱਧ ਆ ਤੂੰ ਕਿਦਾਂ? ਕਹਿਣ ਲੱਗਾ ਦਾਤਾ ਜੀ ਮੈਂ ਵੀ ਉਹਦਾ। ਸਾਹਿਬ ਕਹਿੰਦੇ ਨੇ ਬਸ ਇੰਨੀ ਕੁ ਗੱਲ ਸਮਝਣ ਵਾਲੀ ਆ, ਕੋਈ ਕਿਸੇ ਨੂੰ ਦੇਣ ਵਾਲਾ ਨਹੀਂ। ਜਦੋਂ ਚਰਨਾਂ ਤੇ ਮੱਥਾ ਟੇਕਿਆ, ਹਜ਼ੂਰ ਨੇ ਸੀਸ ਤੇ ਹੱਥ ਰੱਖਿਆ, ਅੰਦਰ ਰਹਿਮਤਾਂ ਦੀ ਝੜੀ ਲੱਗ ਗਈ ਤੇ ਉੱਚੀ ਸਾਰੀ ਬੋਲ ਉੱਠਿਆ। ਕਹਿਣ ਲੱਗਾ ਦੁਨੀਆਂ ਦੇ ਲੋਕੋ, ਜਿੱਥੇ ਮੇਰਾ ਬਾਬਾ ਬੈਠਾ ਹੈ ਮੈਂ ਇੱਥੇ ਇੱਕ ਸ਼ਹਿਰ ਵਸਾਵਾਂਗਾ ਤੇ ਉਸ ਸ਼ਹਿਰ ਦਾ ਨਾਂ ਰੱਖਾਂਗਾ ਨਾਨਕਪੁਰਾ, ਸ਼ਹਿਰ ਦਾ ਨਾਂ ਰੱਖਾਂਗਾ ਨਾਨਕਪੁਰਾ। ਹਜ਼ੂਰ ਕਹਿਣ ਲੱਗੇ ਦੁੱਧਿਆ, ਜੇ ਧਰਤੀ ਕਰਤਾਰ ਦੀ ਏ, ਮੱਝ ਕਰਤਾਰ ਦੀ ਏ, ਦੁੱਧ ਕਰਤਾਰ ਦੈ, ਤੂੰ ਕਰਤਾਰ ਦੈ, ਤੇ ਚੇਤੇ ਰੱਖੀ ਨਾਨਕ ਵੀ ਕਰਤਾਰ ਦੈ, ਜੇ ਨਾਂ ਰੱਖਣੇ ਤੇ ਨਾਨਕਪੁਰਾ ਨਹੀਂ, ਇਸ ਸ਼ਹਿਰ ਦਾ ਨਾਂ ਤੂੰ ਕਰਤਾਰਪੁਰ ਰੱਖੀ, ਕਿਉਂਕਿ ਮੈਂ ਇੱਕ ਤੋਂ ਬਿਨਾਂ ਦੂਜੇ ਦੀ ਕਦੀ ਟੇਕ ਲਈ ਹੋਈ। ਸਾਹਿਬ ਕਹਿੰਦੇ ਨੇ ਪਿਆਰਿਆ ਦੁਨੀਆਂ ਭਿਖਾਰੀਆਂ ਦਾ ਟੋਲਾ ਹੀ, ਦੇਣ ਵਾਲਾ ਦਾਤਾ ਇੱਕ ਏ। ਸਤਿਗੁਰੂ ਨੇ ਕੈਸੇ ਪਿਆਰ ਭਰੇ ਬਚਨ ਕੀਤੇ, ਮੈਂ ਅਰਜ਼ ਕਰ ਰਿਹਾ ਜਗਤ ਭਿਖਾਰੀ ਫਿਰਤ ਹੈ। ਹਜ਼ੂਰ ਤਾਂ ਹੀ ਬਾਣੀ ਵਿੱਚ ਕਹਿੰਦੇ ਨੇ, ਕਹਿੰਦੇ ਨੇ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ ਜਗਤ ਭਿਖਾਰੀ ਫਿਰਤ ਹੈ, ਜੀ ਸਗਲ ਕੋ ਦੇ ਦਾਨ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰੱਖ ਹੈਗਾ ਸਿਰਜਣਹਾਰ ਜਿਨ ਪਦਾਇਸ਼ ਤੂੰ ਕੀਆ, ਜਗਤ ਭਿਖਾਰੀ ਫਿਰਤਾ ਹੈ ਸਭ ਕੋ ਦਾਤਾ ਰਾਮ, ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਕਹਿਣ ਲੱਗੇ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਤਗਾਰ, ਜਗਤ ਭਿਖਾਰੀ ਫਿਰਤਾ ਹੈ ਸਭ ਕੋ ਦਾਤਾ ਰਾਮ। साहब कहते ने देन वाला दाता ओई ते भगतां ने जेड़े बाणी विच बचन कीते कबीर साहब दी असीं बाणी पढ़ने आ ना उन्हां दा इक शब्द हुंदा है कहिंदे ने अपने अंदर नूं संबोधन करदे ने कहिंदे ने हे बेशर्म जिंदे शब्द उन्हां ने बेशर्म वरत्या कहन लगे रे जी निलज निलज शब्द असीं आम तौर ते वरतने जिन्हों किसी की शर्म ना होवे कहिंदे ने निलज मना किन्ने जन्म हे जिंदे तेनू कदी शर्म आई नहीं हर तज कत काहू के जाही जगत भिखारी फिरता है सबको दाता राम जेड़ा सबको दाता राम है ओनू छड़ के किसे दूजे दे दर ते झुकना है कि जिंदे तेनू अजे तक लगी नहीं रे जी लज लाज तोय नाही हर तज कत काहू के जाही जाको ठाकुर ऊंचा होई जिदा मालिक सब तो ऊंचा होवे सो जन पर घर जात ना सोई वो बंदा दूजे दे दरवाजे ते झुकदा चंगा नहीं लगता। अगला उन्हें वचन किया कवला चरण शरण है जाके कह कहो जन का ना ही घर ता कह कह लगे मैनू दस केड़ी चीज ओदे घर विच नहीं तू ओदे दर ते क्यों नहीं झुकदा पिया। उन्हां ने जेड़ा इन्ना अपने मन नूं संबोधन करदा है रे जी निलज लाज कोई नहीं ते जदों ओदे सामने कोई आके कहिंदा ना कबीर जी आ दुनिया दा बादशाह इहदे नाल मेल मिलाप रखो कदी तुहाडा कोई काम करेगा ते ओह भगत हस के कहिंदा नहीं ओह कोई हर समान नहीं राजा ए भूपत सब दिवस चार के झूठे करत दिवाजा सबको दाता राम झूठे करत दिवाजा। उन्हां दा इक शब्द असीं पढ़ने आ दर मांदे ठांडे दरबार शब्द विच कमाल कर दित्ती कि किवें ओह दाता वड्डा है। शब्द दीआं आरंभक पंक्तियां ने कि दर मांदे ठांडे दरबार हे मेरे वाहिगुरु जी मैं तेरे दर ते आके खलोता वा ठांडे दर ते खलोता वा तेरे दर दा मंगता वा दर मांदे ठांडे दरबार तुझ बिन सुरत करै को मेरी इत्थे सुरत दर ते संभाल करनी। बाणी विच कई शब्द ऐसे ने जिन्हां दे इत्थे हुण सुरती सुरत दर दूजी सुरत नहीं इत्थे सुरत दर ते संभाल जिवें असीं गुरु रामदास जी दा इक बचन पढ़ने आ बाणी गुरु गुरु है बाणी विच बाणी अमृत सारे इत्थे भी सारे दर ते संभाल करनी। गुर बाणी कहे कई बारी पाठ असीं कथा करदे आ गुरबाणी कहे साहिब कहिंदे ने गुरबाणी कहे गुरु जदों अपनी बाणी कहिंदा है सेवक जन मानै परतक गुरु निस्तारै साहिब भगत कबीर साहिब कहिंदे ने दर मानदे ठांडे दरबार तुझ बिन सुरत करै को मेरी तेरे तो बिना मेरी किसे ने संभाल नहीं करनी क्योंकि सब को दाता राम तू सब दी संभाल करने तुझ बिन सुरत करै को मेरी दर्शन दीजै खोल किवार ते सब नू दाता देण वालिया तेरे दर ते कबीर आया इहदी सुरत नहीं करेगा संभाल नहीं करेगा। ते पुछया कबीर साहिब जिदी तो तुसी आस रखदे हो किन्ना कु वड्डा है। अगली पंक्ति उन्हां दी तुम धन धनी उदार त्यागी सरवनन सुनियत जस तुम्हार तुम धन धनी दो शब्द वरते दाता मैं तां तेरे दर ते आया तुम धन धनी तेरे दर ते धन भी है ते धनी दर ते तू धन दा मालक भी है। तुम धन धनी ते फिर कंजूस नहीं तू किरपन नहीं के धन उत्ते कब्जा करके बहन वाला नहीं तुम धन धनी उदार बड़ा खुल दिल है कोई भी तेरे दर ते आके मंगे ता सही तुम धन धनी उदार त्यागी सरवनन सुनियत जस तुम्हार मैं अपने कन्ना नाल तेरे जस नूं सुन के आया। ते पुछया कबीर दुनिया विच ता दाते बड़े ने कहन लगे मांगू काहे रंक सब देखू कहन लगे तुम ही ते मेरो निस्तार मैं किदे दर तो तेनू छड़ के मंगा क्योंकि मांगू काहे रंक सब देखू रंक दर ते कंगाल तेरे दर ते सारे मंगते ने ते जेड़े तेरे दर दे मंगते ने फिर मैं तेरे तो मंगा मंगत्या तो क्यों मंगा मांगे मांगू काहे रंक सब देखू तुम ही ते मेरो निस्तार जय दियो नामा बिप सदामा कहन लगे तिन को कृपा पई है अपार कहन लगे कह कबीर तुम समर्थ दाते चार पदार्थ देत ना बार तू चार पदार्थ देंदिया देरी नहीं करता यही बचन गुरु तेग बहादुर कह रहे ने जगत भिखारी फिरत है सबको दाता राम दुनिया भिखारियां दा काफल है देन वाला दाता केवल एक निरंकार है। ਤੇ ਭਗਤਾਂ ਨੇ ਕੇਵਲ ਇੱਕ ਦਾਤੇ ਦੇ ਦਰ ਦੀ ਟੇਕ ਰੱਖੀ। ਬਾਬਾ ਫਰੀਦ ਸਾਹਿਬ ਦੇ ਪਾਵਨ ਪਵਿੱਤਰ ਸ਼ਲੋਕ ਜਦੋਂ ਅਸੀਂ ਪੜ੍ਹਨੇ ਹਾਂ, ਉਹ ਤਾਂ ਇੱਥੋਂ ਤੱਕ ਮਾਲਕ ਦੇ ਚਰਨਾਂ ਨਾਲ ਜੁੜੇ ਰਹੇ ਨੇ। ਉਹਨਾਂ ਦੀ ਜੀਵਨੀ ਵਿੱਚ ਇੱਕ ਬੜੀ ਘਟਨਾ ਅਲੌਕਿਕ ਹੈ। ਕਹਿੰਦੇ ਨੇ ਜਦੋਂ ਅੰਤਲਾ ਸਮਾਂ ਬਾਬਾ ਫਰੀਦ ਜੀ ਦਾ ਆਇਆ ਨਾ, ਤੇ ਪ੍ਰਿੰਸੀਪਲ ਸਤਵੀਰ ਸਿੰਘ ਹੋਰਾਂ ਨੇ ਇੱਕ ਪੁਸਤਕ ਲਿਖੀ, ਉਹਦਾ ਨਾਮ ਹੈ ਦਰਵੇਸ਼ੀ ਗਾਖੜੀ। ਦਰਵੇਸ਼ ਕੌਣ ਹੈ? ਆਮ ਤੌਰ ਤੇ ਅਸੀਂ ਸ਼ਬਦ ਦਰਵੇਸ਼ ਵਰਤ ਲੈਂਦੇ ਹਾਂ। ਦਰਵੇਸ਼ ਦਾ ਅਰਥ ਹੁੰਦਾ ਜਿਹੜਾ ਦਰਵਾਜ਼ੇ ਉੱਤੇ ਲਟਕਿਆ ਹੋਇਆ ਹੈ। ਹਜ਼ੂਰ ਨੇ ਬਾਣੀ ਵਿੱਚ ਦਰਵੇਸ਼ ਦੇ ਅਰਥ ਕੀਤੇ ਨੇ, ਆਪ ਲੀਏ ਲੜ ਲਾਏ ਦਰ ਦਰਵੇਸ਼ ਛੇ, ਤਿੰਨ ਧਨ ਜਣੇ ਦੀ ਮਾਊ ਆਏ, ਸਭਲ ਸੇ ਦਰਵੇਸ਼ ਹੋਵੇ ਜਿਹਨੂੰ ਮੇਰੇ ਵਾਹਿਗੁਰੂ ਨੇ ਕਿਰਪਾ ਕਰਕੇ ਆਪਣੇ ਲੜ ਨਾ ਲਾ ਲਿਆ। ਉਹਦੇ ਵਿੱਚ ਉਹਨਾਂ ਇੱਕ ਬਚਨ ਕੀਤਾ, ਬਾਬਾ ਫਰੀਦ ਸਾਹਿਬ ਜਦੋਂ ਅੰਤਲਾ ਸਮਾਂ ਆਇਆ ਨਾ, ਤੇ ਤੁਰ ਲੱਗੇ ਨੇ ਬਾਹਰ, ਤੇ ਕਹਿੰਦੇ ਨੇ ਡੰਗੋਰੀ ਦਾ ਆਸਰਾ ਲਿਆ, ਸੋਟੀ ਦਾ ਆਸਰਾ ਲਿਆ, ਤੇ ਇੰਨੇ ਕੁ ਖੁਦਾ ਤੇ ਭਰੋਸਾ ਕਰਨ ਵਾਲੇ ਸਨ। ਇਹਨਾਂ ਦਾ ਮੁਰਸ਼ਿਦ ਦਾ ਨਾਂ ਸੀ ਬਖਤਿਆਰ ਕਾਕੀ। ਕਹਿੰਦੇ ਨੇ ਇੱਕ ਵਾਰੀ ਜਦੋਂ ਇਹ ਭਰ ਜੋਬਨ ਵਿੱਚ ਸਨ, ਮਾਂ ਨੇ ਨਿਕਾਹ ਦੀ ਗੱਲ ਕਹੀ ਤੇ ਬਾਬੇ ਫਰੀਦ ਨੇ ਮੰਨੀ ਨਾ, ਕਹਿਣ ਲੱਗੇ ਮੈਂ ਨਿਕਾਹ ਨਹੀਂ ਕਰਾਉਣਾ। ਦੇਖੋ ਕਿੰਨੀ ਲੰਮੀ ਸੋਚ ਹੋਵੇਗੀ। ਤੇ ਬਾਬੇ ਫਰੀਦ ਦੀ ਗੱਲ ਜਦੋਂ ਇਹ ਮਾਂ ਦੀ ਨਾ ਮੰਨੀ, ਤੇ ਮੁਰਸ਼ਿਦ ਨੂੰ ਕਿਹਾ ਬਖਤਿਆਰ ਕਾਕੀ ਨੂੰ ਕਿ ਫਰੀਦ ਨਹੀਂ ਮੰਨਦਾ ਨਿਕਾਹ ਬਾਰੇ ਸ਼ਾਦੀ ਬਾਰੇ, ਤੇ ਕੋਲ ਬੁਲਾ ਕੇ ਕਹਿਣ ਲੱਗੇ ਬੇਟਾ ਤੂੰ ਨਿਕਾਹ ਨਹੀਂ ਕਰਾਏਗਾ? ਕਹਿਣ ਲੱਗਾ ਮੁਰਸ਼ਿਦ ਨੂੰ ਚਰਨਾਂ ਵਿੱਚ ਝੋਕੇ, ਬਾਬਾ ਮੈਨੂੰ ਇੱਕ ਭੈ ਵੇ, ਮੈਂ ਸਾਰੀ ਜ਼ਿੰਦਗੀ ਖੁਦਾ ਦੇ ਚਰਨਾਂ ਵਿੱਚ ਚਾਹਨਾ ਸਮਰਪਿਤ ਕਰਨੀ, ਤੇ ਕੱਲ ਨੂੰ ਕਿਤੇ ਮੇਰੇ ਘਰ ਵਿੱਚੋਂ ਇਹੋ ਜਿਹੀ ਔਲਾਦ ਨਾ ਪੈਦਾ ਹੋ ਜਾਏ ਜਿਹੜੀ ਖੁਦਾ ਤੋਂ ਆਕੀ ਹੋਵੇ, ਤੇ ਕਿਤੇ ਫਰੀਦ ਨੂੰ ਉਹ ਦਿਨ ਨਾ ਵੇਖਣੇ ਪੈ ਜਾਣ ਕਿ ਇਹਦੀ ਖੁਦਾ ਇਹਦੀ ਔਲਾਦ ਖੁਦਾ ਦਾ ਸ਼ੁਕਰ ਨਾ ਕਰੇ, ਇਸ ਕਰਕੇ ਮੈਂ ਡਰਨਾ ਵਾਂ। ਤੇ ਮੁਰਸ਼ਿਦ ਨੇ ਇੱਕ ਗੱਲ ਕਹੀ ਸੀ ਛਾਤੀ ਨਾ ਲਾ ਕੇ, ਇੰਨਾ ਅਦਬ ਕਰਨ ਵਾਲਿਆ ਜਾਂ ਨਿਕਾਹ ਕਰਾਈ ਬਾਬਾ, ਚੰਗੀ ਹੋਈ ਤੇਰੀ ਮੰਦੀ ਹੋਈ ਮੈਂ ਜਾਣਾ ਤੇ ਖੁਦਾ ਜਾਣੇ। ਮੁਰਸ਼ਿਦ ਤੇ ਕਿੰਨਾ ਭਰੋਸਾ ਸੀ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ, ਇੱਕ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ ਲਈ। ਅੱਜ ਬਾਬਾ ਫਰੀਦ ਤੁਰੇ ਨੇ ਤੇ ਹੱਥ ਵਿੱਚ ਸੋਟਾ ਪਕੜਿਆ, ਡੰਗੋਰੀ ਪਕੜੀ, ਥੋੜੇ ਜੇ ਅੱਗੇ ਗਏ ਤੇ ਡੰਗੋਰੀ ਭੁਮਾ ਕੇ ਵਗਾਈ ਤੇ ਉੱਚੀ ਆਵਾਜ਼ ਵਿੱਚ ਕਿਹਾ, ਉਹ ਫਰੀਦ ਸਾਰੀ ਜ਼ਿੰਦਗੀ ਤਾਂ ਇੱਕ ਅੱਲਾ ਤਾਲਾ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ ਲਈ। ਉਹ ਜਾਣ ਲੱਗਿਆ ਇੱਕ ਬੇਜਾਨ ਦੀ ਸੋਟੀ ਦੇ ਆਸਰੇ ਜ਼ਿੰਦਗੀ ਬਤੀਤ ਕਰਨ ਲੱਗਾ, ਦੇਖ ਤੂੰ ਇੱਕ ਖੁਦਾ ਦੇ ਦਰ ਤੇ ਝੁਕਣ ਵਾਲਾ। ਤੇ ਪਤਾ ਨਹੀਂ ਇਹੀ ਕਾਰਨ ਬਾਬੇ ਫਰੀਦ ਨੂੰ ਕਹਿਣਾ ਪੈ ਗਿਆ ਸੀ, ਇਹ ਖੁਦਾ ਮੈਨੂੰ ਮੌਤ ਦਾ ਭੈ ਨਹੀਂ। ਦੋ ਥਾਵਾਂ ਤੋਂ ਨੇ ਗੱਲ ਬੜੇ ਬਾਬਾ ਫਰੀਦ ਸਾਹਿਬ ਨੇ ਆਪਣੇ ਸ਼ਲੋਕਾਂ ਵਿੱਚ ਕਹੀ। ਕਹਿੰਦੇ ਨੇ ਇੱਕ ਤਾਂ ਲੋਕ ਜਵਾਨੀ ਜਾਣ ਤੋਂ ਬੜਾ ਡਰਦੇ ਨੇ, ਕੋਸ਼ਿਸ਼ ਕਰਦੇ ਨੇ ਦਿਨ ਨਾ ਹੀ ਆਵੇ, ਰੰਗ ਰੋਗਣ ਲਾ ਕੇ ਵੀ ਕਹਿੰਦੇ ਆ ਜਵਾਨੀ ਦੇ ਦਿਨ ਨਾ ਹੀ ਆਉਣ ਨਾ ਹੀ ਜਾਣ। ਪਰ ਚੇਤੇ ਰੱਖਿਓ ਜਵਾਨੀ ਕਦੀ ਟਿਕੜੀ ਨਹੀਂ। ਉਹ ਕਹਿੰਦੇ ਨੇ ਮੈਨੂੰ ਜਵਾਨੀ ਜਾਣ ਦਾ ਭੈ ਨਹੀਂ, ਜੋਬਣ ਚਲਾ ਜਾ ਮੈਨੂੰ ਕੋਈ ਡਰ ਨਹੀਂ, ਸਭ ਤੋਂ ਜ਼ਿਆਦਾ ਤੇ ਡਰ ਇਹ ਵੇ ਮੇਰੇ ਮਾਲਕਾ ਕਿਤੇ ਜਵਾਨੀ ਵਿੱਚ ਤੇਰੀ ਪ੍ਰੀਤ ਨਾ ਚਲੀ ਜਾਏ। ਤੇਰੀ ਪ੍ਰੀਤ ਜਾਣ ਦਾ ਡਰ ਅਸੀਂ ਪੜ੍ਹਨੇ ਆ, ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਉਹਨਾਂ ਦਾ ਇੱਕ ਬਚਨ ਆਉਂਦਾ, ਕਹਿੰਦੇ ਨੇ ਮੈਨੂੰ ਮੌਤ ਦਾ ਭੈ ਨਹੀਂ, ਇੱਕ ਕਿਰਪਾ ਕਰੀ ਜਿੰਨੀ ਦੇਰ ਤੱਕ ਆਪਣੀ ਨਮਾਜ਼ ਵਿੱਚ ਰੱਖਣੀ, ਜਿੰਨੀ ਦੇਰ ਤੱਕ ਆਪਣੀ ਇਬਾਦਤ ਵਿੱਚ ਰੱਖਣੀ, ਤੇ ਕਿੰਨਾ ਸ਼ਰਈ ਹੋਵੇਗਾ ਬਾਬਾ ਫਰੀਦ। ਭਾਵੇਂ ਸ਼ਬਦ ਅਸੀਂ ਸੂਬੀ ਵਰਤ ਲੈਂਦੇ ਹਾਂ, ਕਿੰਨਾ ਕੁ ਸ਼ਰਈ ਸੀ। ਇੱਥੋਂ ਤੱਕ ਕਹਿ ਦੇਣਾ ਕਿ ਫਰੀਦਾ ਉੱਤ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਇਹਦਾ ਮਤਲਬ ਸੂਫੀ ਸੰਤ ਜਿਹਦੀ ਜ਼ਬਾਨ ਸ਼ੱਕਰ ਵਰਗੀ ਏ, ਜਿਹਨੂੰ ਸ਼ੱਕਰ ਗੰਜ ਕਹਿੰਦੇ ਨੇ, ਇੰਨਾ ਪ੍ਰੇਮ ਚ ਭਿੱਜਾ ਹੋਇਆ ਵੀ ਕਹਿੰਦਾ ਕਿ ਜਿਹੜਾ ਸਿਰ ਖੁਦਾ ਤੇਰੇ ਤੋਂ ਬਿਨਾਂ ਕਿਸੇ ਹੋਰ ਅੱਗੇ ਝੁਕਦਾ, ਉਸ ਸਿਰ ਨੂੰ ਕਲਮ ਕਰ ਦੇਣਾ ਚਾਹੀਦਾ। ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੈ ਕਾਏ, ਕੀ ਕਰੀਏ ਉਹਦਾ। ਤੇ ਬਾਬਾ ਫਰੀਦ ਕਹਿੰਦਾ ਇਹੋ ਜਿਹਾ ਤਨ ਨੂੰ ਕੁੰਨਾ ਹੇਠ ਜਲਾਈਏ, ਬਾਲਣ ਸੰਦਾ ਥਾਏ ਇਹਨੂੰ ਤੂੰ ਉਸ ਅੱਗ ਵਿੱਚ ਫੂਕ ਦੇਈ ਜਿੱਥੇ ਭੋਜਨ ਤਿਆਰ ਕਰਨਾ, ਜਿਹੜਾ ਸਿਰ ਮਾਲਕ ਤੋਂ ਬਿਨਾਂ ਕਿਸੇ ਹੋਰ ਅੱਗੇ ਝੁਕਦਾ। ਉਹਨਾਂ ਇੱਕ ਬਚਨ ਕੀਤਾ ਜਿਹੜੀ ਮੈਂ ਅਰਜ਼ ਕਰ ਰਿਹਾ। ਕਹਿਣ ਲੱਗੇ ਹੇ ਖੁਦਾ, ਇਹ ਫਰੀਦ ਨੇ ਤੇਰੇ ਤੋਂ ਬਿਨਾਂ ਕਿਸੇ ਦੀ ਟੇਕ ਲਈ ਨਹੀਂ, ਪਰ ਇੱਕ ਕਿਰਪਾ ਕਰੀ ਜੇ ਕਦੀ ਤੇਰੇ ਤੋਂ ਬਿਨਾ ਕਿਸੇ ਹੋਰ ਦੇ ਦਰ ਤੇ ਜਾਣਾ ਪਏ, ਮੇਰੇ ਤੇ ਮਿਹਰਾਮਤ ਕਰ ਦੇਈ, ਕਿਸੇ ਦੇ ਦਰ ਤੇ ਫਰੀਦ ਨੂੰ ਝੁਕਣ ਤੋਂ ਪਹਿਲਾਂ ਇਹਦੇ ਸਰੀਰ ਵਿੱਚੋਂ ਇਹਦੀ ਜਿੰਦ ਕੱਢ ਲਈ। ਕਿਉਂਕਿ ਮੈਂ ਇੱਕ ਤੋਂ ਬਿਨਾਂ ਕਿਸੇ ਦੀ ਟੇਕ ਲਈ ਨਹੀਂ। ਤਾਂ ਹੀ ਬਾਬੇ ਨੇ ਕਿਹਾ ਸੀ, ਫਰੀਦਾ ਬਾਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰੋਂ ਲੈ। ਸਾਹਿਬ ਕਹਿੰਦੇ ਨੇ ਜਗਤ ਭਿਖਾਰੀ ਫਿਰਤਾ ਹੈ, ਸਭ ਕੋ ਦਾਤਾ ਰਾਮ, ਜਗਤ ਜਿਹੜਾ ਭਿਖਾਰੀ ਏ, ਦੇਣ ਵਾਲਾ ਦਾਤਾ ਇੱਕ ਏ, ਕਹੋ ਨਾਨਕ ਮਨ ਸਿਮਰ ਤੇ। ਸਾਹਿਬ ਕਹਿੰਦੇ ਨੇ ਮੇਰੇ ਮਨਾ ਤੂੰ ਉਹਨੂੰ ਸਿਮਰ, ਪੂਰਨ ਹੋਵੇ ਕਾਮ। ਤੇਰਾ ਕਿਹੜਾ ਕੰਮ ਏ ਉਹ ਜਿਹੜਾ ਸੰਪੂਰਨ ਵਾਹਿਗੁਰੂ ਨਹੀਂ ਕਰੇਗਾ, ਪਰ ਤੂੰ ਇੱਕ ਨੂੰ ਸਿਮਰ ਤਾਂ ਸਹੀ। ਤੇ ਜਦੋਂ ਉਹਨੂੰ ਆਪਾਂ ਸਿਮਰਾਂਗੇ, ਤੇ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਫਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਂ ਸਵਾਰੇ। ਜਦੋਂ ਉਹਨੂੰ ਸਿਮਰਾਂਗੇ, ਸਾਹਿਬ ਕਹਿਣਗੇ ਸੇਵਕ ਕੋ ਨਿਕਟੀ ਹੋਏ ਦਿਖਾਵੇ, ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ। ਸਾਹਿਬ ਕਹਿੰਦੇ ਨੇ ਕਹੋ ਨਾਨਕ ਮਰ ਸਿਮਰ ਤਹ, ਪੂਰਨ ਹੋਵੇ ਕਾਮ, ਤੇਰੇ ਕਾਰਜ ਪੂਰਨ ਹੋਣਗੇ। ਜਦੋਂ ਉਹਨੂੰ ਸਿਮਰ ਕੇ ਕਹੇਗਾ ਕੀਤਾ ਲੋੜੀ ਹੈ ਕੰਮ ਸੁਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ, ਮੇਰਾ ਮਾਲਕ ਤੇਰੇ ਕਾਰਜ ਰਾਸ ਕਰੇਗਾ। ਹਜ਼ੂਰ ਅੱਗੇ ਕਹਿੰਦੇ ਨੇ ਝੂਠਾ ਮਾਨ ਕਹਾਂ ਕਰੇ, ਜੇ ਉਹ ਇੱਕ ਦਾਤਾ ਦਾਤਾ ਦੇਣ ਵਾਲਾ ਤੇ ਫਿਰ ਲੈ ਕੇ ਮਾਣ ਕਾਹਦਾ ਕਰਨਾ, ਦੇਣ ਵਾਲਾ ਉਹ ਵੇ ਨਾ। ਹਜ਼ੂਰ ਨੇ ਕਿਰਪਾ ਕਰਕੇ ਤਾਂ ਹੀ ਬਚਨ ਕੀਤਾ, ਕਹਿੰਦੇ ਨੇ ਉਸ ਦਾਤੇ ਦਾ ਅੰਤ ਤਾਂ ਕੀ ਪਾਣਾ, ਉਹਦੀ ਦਾਤ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਅਸੀਂ ਰੋਜ਼ ਇੱਕ ਬਚਨ ਪੜ੍ਹਨੇ ਆ, ਸੌਣ ਲੱਗਿਆ, ਤੇਰਾ ਦਾਨਾ ਕੀਮਤ ਨਾ ਪਵੇ। ਦਾਤਾ ਜੀ ਤੇਰੇ ਦਿੱਤੇ ਹੋਏ ਦਾਨ ਦੀ ਕੀਮਤ ਨਹੀਂ ਪੈ ਸਕਦੀ। ਇਸ ਦਾਤਾ ਕਵਣ ਸੁਮਾਰ, ਤੇ ਦੇਣ ਵਾਲੇ ਦਾਤਿਆ ਤੇਰੇ ਤੇ ਲੇਖੀ ਬੜੇ ਵੱਡੇ। ਸਾਹਿਬ ਕਹਿੰਦੇ ਨੇ ਪਰ ਉਹਦੀ ਦਾਤ ਲੈ ਕੇ ਮਾਨ ਨਾ ਕਰੀ, ਝੂਠਾ ਮਾਨ ਕਹਾਂ ਕਰੇ, ਕਿਉਂ ਕਰਨਾ ਝੂਠਾ ਹੰਕਾਰ ਪਦਾਰਥਾਂ ਦਾ, ਜਗ ਸੁਪਨੇ ਜਿਉਂ ਜਾਣ, ਇਹ ਬਸ ਇਸ ਤਰ੍ਹਾਂ ਨਹੀਂ ਜਿਵੇਂ ਰਾਤ ਸੁੱਤਿਆਂ ਦਾ ਸੁਪਨਾ ਹੁੰਦਾ। ਮਾਣ ਕਰਨਾ ਮਾੜੀ ਗੱਲ ਏ, ਉਸ ਦਾਤੇ ਦੀ ਦਿੱਤੀ ਹੋਈ ਦਾਤ ਏ, ਕਾਹਦਾ ਮਾਣ ਆਪਾਂ ਕਰਾਂਗੇ। ਸਤਿਗੁਰੂ ਕਹਿ ਰਹੇ ਨੇ ਇਸ ਕਰਕੇ ਪਿਆਰੇ, ਇਨ ਮੈਂ ਕਛ ਤੇਰੋ ਨਹੀਂ, ਨਾਨਕ ਕਹੋ ਬਖਾਣ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮੈਂ ਤੈਨੂੰ ਵਖਿਆਨ ਕਰਕੇ ਦੱਸਣਾ ਪਿਆ ਕਿ ਝੂਠਾ ਮਾਨ ਨਾ ਕਰੀ, ਇਹਦੇ ਵਿੱਚੋਂ ਤੇਰਾ ਕੁਝ ਨਹੀਂ ਹੋ, ਜਿਹਨੇ ਤੇਰੇ ਨਾਲ ਜਾਣਾ ਹੋਵੇ। ਤਾਂ ਹੀ ਬਾਬੇ ਫਰੀਦ ਨੇ ਕਿਹਾ ਸੀ, ਕਹਿਣ ਲੱਗੇ ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ, ਜੇ ਵੀ ਪਤਾ ਮਰ ਜਾਣਾ ਪਰਤ ਕੇ ਆਉਣਾ ਵੀ ਨਹੀਂ। ਕਹਿਣ ਲੱਗੇ ਝੂਠੀ ਦੁਨੀਆਂ ਲੱਗ ਨਾ ਆਪ ਮਝਾਈਏ, ਝੂਠੇ ਪਦਾਰਥਾਂ ਪਿੱਛੇ ਲੱਗ ਕੇ ਆਪਣੇ ਆਪ ਨੂੰ ਕੁਰਬਾਨ ਮਾਰੀ ਨਾ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰਦੱਸੈ ਵਾਟ ਮੁਰੀਦਾਂ ਜੋਲੀਏ, ਝੂਠਾ ਮਾਨ ਕਾਂ ਕਰੇ। ਸਾਹਿਬ ਕਹਿੰਦੇ ਨੇ ਐਵੇਂ ਛੋਟੇ ਜਿਹੇ ਹੰਕਾਰ ਵਿੱਚ ਨਾ ਪੈ ਜਾਈ, ਇਸ ਮਾਨ ਨੇ ਤੇਰੇ ਅੰਦਰ ਨੂੰ ਟਿਕਣ ਨਹੀਂ ਦੇਣਾ, ਇਸ ਹਉਮੈ ਨੇ ਤੇਰੇ ਅੰਦਰ ਨਾਮ ਨਹੀਂ ਵਸਣ ਦੇਣਾ। ਇਸ ਕਰਕੇ ਝੂਠੇ ਮਾਨ ਤੋਂ ਬਚ ਤੇ ਇੱਕ ਨਿਰੰਕਾਰ ਦੇ ਚਰਨਾਂ ਨਾਲ ਜੁੜ ਆਓ। ਗੁਰੂ ਤੇਗ ਬਹਾਦਰ ਕਿਰਪਾ ਕਰਨ, ਸਾਨੂੰ ਵੀ ਇੱਕ ਦੀ ਟੇਕ ਲੈਣ ਦੀ, ਆਪਾਂ ਭਿਖਾਰੀਆਂ ਤੋਂ ਨਾ ਮੰਗੀਏ, ਜੇ ਮੰਗਣਾ ਤੇ ਦਾਤੇ ਦੇ ਦਰ ਤੋਂ ਮੰਗੀਏ, ਜੇ ਝੋਲੀ ਅੱਡਣੀ ਏ ਉਹਦੇ ਦਰ ਤੇ ਮੰਗੀਏ, ਜਿਹੜਾ ਸਭ ਨੂੰ ਦਾਤਾਂ ਦੇਣ ਵਾਲਾ ਹੈ। ਜੇ ਤੂੰ ਕੁਝ ਪ੍ਰਾਪਤ ਕਰਨਾ ਚਾਹੁੰਦਾ ਤੇ ਮਣਾ ਤੂੰ ਸੋਮੇ ਨਾਲ ਜੁੜ, ਤੂੰ ਉਹ ਉਹਨਾਂ ਨਾਲ ਨਾ ਜੁੜ ਜਿਹੜੇ ਸੋਮੇ ਤੋਂ ਲੈ ਕੇ ਅੱਗੇ ਦਾਤੇ ਬਣੇ ਬੈਠੇ ਨੇ। ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।